अंग योग के अष्टगनि जय यम अरनेम सुवासन तीन प्राणायाम रो प्रत्याहार और धारणा ध्यान प्रवीण अष्टम अंग समाध लखी जय पूर्व यम पंद्रह वेद चीन लै विखे परमा जो निंद्रा इन चारण ते मन हुए हीन।
तन तन साहब श्री गुरु ग्रंथ साहब महाराज दे पावन पवित्र हजूरी विच सजे होए गुरु रूप गुरु खालसा साहिब सिंह जी आओ प्यार सत्कार सहित सदैव उच्चारण करिए वाहेगुरु जी का खालसा वाहेगुरु जी की फतेह। तन तन सतगुरु गुरु गोबिंद सिंह साहिब जी महाराज तन तन भाई दया सिंह जी श्रवण कीता है उपासना सरगुण की उपासना निर्गुण की उपासना ध्यान लाना समाधि आदिक ये सारे प्रकार के जो प्रसंग हैं सिक्ख्यादायक आत्मा की है परमात्मा में किवें लीन होना है ऐसे बड़े सोहने प्रसंग जो ने चल रहे ने सो आओ अगे योग दे अंग दसदे हन। सो क्योंकि पहला इनू सरवण करना जरूरी है फिर बाद विच गुरमत अनुसार योग नू कमाउणा कुछ चीजा इन्हां विचों साडे लई बहुत लाहेवंद ने सो जिहड़ियां बहुत अच्छियां सोझी वालियां चीजा ने आओ श्रवण करदे हां प्यार सत्कार नाल गज के आखो सतना श्री वाहे गुरु साहेब जी सतनाम श्री वाहे गुरु साहेब जी
सवैया छंद अंग योग के अष्टगनि जय
योग दे जेडे कुल अठ अंग हन जिन्ना करके योग नू कमाया जांदा है
यम अर नेम सो आसन तीन
इन्हां दी जिहड़ी गिनती है ये दसदे ने पहला है यम फेर हुंदा है नेम फेर हुंदा है आसन ये तीन हो गए
प्राणायाम रूप प्रत्याहार और धारणा ध्यान प्रवीण
फिर हो गया प्राणायाम प्रतिहार धारणा ये ध्यान ये जानना करो
अष्टम अंग समाधि लखी जाए
अठवां योग दा अंग है समाधि लाउणी ये अठां दे अगे फिर कई हिस्से ने जिन्हां नूं पहला हुण पंद्रह हिस्सों विच श्रवण करना है ये जिहड़ा कहिंदे ने यम ये यम किन्ने प्रकार दा है दसदे हन
पूरब यम पंद्रह वेद चीन
पहला यम नूं जाणो पंद्रह प्रकार दा हुंदा है
लै विखे परमा जुनिंद्रा
ये जिहड़ा हुंदा अपने अंदर बहुत सुस्ती पैणी अज्ञानता छाउणी आलस ने घेर लेना परमादी होना परमादी जीव है जिहड़ा सारा कुछ अपना आप भुल जांदा है इस प्रकार इन्हां दे पहले मुख चीजां ने लै विक्षेप जिहड़ा हुंदा है वह मन दे अंदर जिवें नाना पुणा पैदा हो जांदा है ये लै विक्षेप प्रमाद अते निंद्रा ये जिहड़ियां चीजां ने इन्हां दा त्याग करके निर आलस होना
इन चारण ते मन होए जथा लाभ संतुष्ट रहन द्वै
कहने इन्हां तो हीन होवे मन पहला इन्हां चारां तो भगती जो आरंभ करनी है रब नाल जो जुड़ना है तो कोई रब नाल जुड़ना यही नहीं हुंदा कि बस वाहिगुरु शुरू कर लिया कहना बाणी पढ़ ली कुछ पहला अपनी तैयारी भी होनी चाहिए मन दे भाव जिवें आपां सोते उठदे हैं ਉਹ ਸਤਿਗੁਰੂ ਜੀ ਨੇ ਇੱਕ ਪੰਗਤੀ ਵਿੱਚ ਇਹ ਚਾਰ ਚੀਜ਼ਾਂ ਕਹਿ ਦੀਆਂ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ।
ਮੌਨ ਤਜਨ ਮਿਥਿਆ ਬਚ ਹੋਏ,
ਜਿਹੜਾ ਮਿਥਿਆ ਝੂਠੀਆਂ ਗੱਲਾਂ ਕਹਿਣੀਆਂ ਨੇ ਇਹਨਾਂ ਤੋਂ ਮੌਨ ਤਜਨ ਭਾਵ ਤਜਣਾ ਹੈ ਝੂਠੀਆਂ ਗੱਲਾਂ ਨੂੰ, ਝੂਠੀਆਂ ਗੱਲਾਂ ਵੱਲੋਂ ਮੌਨ ਰੱਖਣਾ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ, ਇਹ ਜਿਵੇਂ ਲਾਭ ਹੋਵੇ ਉਹਦੇ 'ਚ ਪ੍ਰਸੰਨ ਰਹਿਣਾ, ਇਹ ਪਹਿਲਾ। ਫਿਰ ਝੂਠੀ ਗੱਲ ਤੋਂ ਚੁੱਪ ਕਰ ਜਾਣਾ, ਜਿਵੇਂ ਆਮ ਤੌਰ 'ਤੇ ਸੰਤਾਂ ਮਹਾਤਮਾ 'ਚ ਇਹ ਗੁਣ ਦੇਖਿਆ ਜਾਂਦਾ, ਜਾਂ ਬਹੁਤ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਗੱਲ ਕਹੋ ਇਹ ਜੀ, ਉਹ ਚੁੱਪ ਕਰ ਜਾਣਗੇ, ਕਿਉਂਕਿ ਜਿਹੜੀ ਗੱਲ ਨਹੀਂ ਕਹਿਣੀ ਕਹਿਣੀ ਨਹੀਂ ਬਣਦੀ। ਜਿਵੇਂ ਅਜੈ ਰਾਜੇ ਨੇ ਜਾ ਕੇ ਕਿਹਾ ਸੀ ਮਹਾਤਮਾ ਨੂੰ ਕਿ ਲਿੱਦ ਦੇ ਇੰਨੇ ਢੇਰ ਲੱਗ ਗਏ ਨੇ, ਕਹਿੰਦੇ ਜੇ ਸਾਰੀ ਦੁਨੀਆਂ ਨਿੰਦਿਆ ਕਰੇ ਤਾਂ ਤੇਰੀ ਲਿੱਦ ਸਾਰੀ ਦੁਨੀਆਂ ਖਾ ਜਾਵੇਗੀ। ਉਹ ਲਿੱਦ ਤਾਂ ਉਹਦੀ ਖਤਮ ਹੋ ਗਈ, ਮੁੱਖ ਰੂਪ ਵਿੱਚ ਜਿਹੜਾ ਲਿੱਦ ਦਾ ਦਾਨ ਕੀਤਾ ਸੀ ਉਹਨੇ ਮਹਾਤਮਾ ਨੂੰ ਮਖੌਲ ਜਿਹਾ ਕੀਤਾ ਸੀ। ਉਹ ਜਾ ਕੇ ਫਿਰ ਪੁੱਛਿਆ ਜੀ ਇਹ ਕਿਵੇਂ ਮਿਟੂਗਾ ਹੁਣ, ਕਹਿੰਦੇ ਇਹ ਕੋਈ ਬ੍ਰਹਮ ਗਿਆਨੀ ਤੇਰੀ ਨਿੰਦਿਆ ਕਰੇ ਤਾਂ ਮਿਟ ਸਕਦਾ। ਉਹ ਬ੍ਰਹਮ ਗਿਆਨੀ ਕੋਲ ਭੇਸ ਬਦਲ ਕੇ ਚਲਿਆ ਗਿਆ। ਇੱਕ ਪਾਸੇ ਆਪਾਂ ਕਹਿੰਦੇ ਹਾਂ ਉਹ ਬ੍ਰਹਮ ਗਿਆਨੀ ਹੈ, ਇੱਕ ਪਾਸੇ ਅਸੀਂ ਧੋਖਾ ਕਰਦੇ ਹਾਂ ਉਹਦੇ ਨਾਲ। ਜਦੋਂ ਕੱਪੜੇ ਜੇ ਬਦਲ ਕੇ ਉੱਥੇ ਪਹੁੰਚਿਆ, ਮੱਥਾ ਟੇਕ ਕੇ ਕੋਲ ਬਹਿ ਗਿਆ, ਕਹਿਣ ਲੱਗਿਆ ਜੀ ਉਹ ਜਿਹੜਾ ਅਜੈ ਰਾਜਾ ਬੜਾ ਖਰਾਬ ਹੈ ਦੇਖੋ ਜੀ। ਸੰਤ ਹੱਸ ਕੇ ਕਹਿੰਦੇ ਰਾਜਾ ਜਿੰਨੇ ਮਰਜ਼ੀ ਭੇਸ ਬਦਲ ਲੈ, ਮੈਂ ਨਿੰਦਿਆ ਨਹੀਂ ਕਰਨੀ, ਮੈਨੂੰ ਧੋਖਾ ਨਾ ਦੇ ਤੂੰ। ਸੋ ਇਸ ਕਰਕੇ ਮਹਾਤਮਾ ਜਿੱਥੇ ਇਹੀ ਜਿਹੀ ਗੱਲ ਆ ਜਾਏ ਝੂਠ ਬੋਲਣ ਦੀ, ਕੋਈ ਨਿੰਦਿਆ ਦੀ, ਕੋਈ ਹੋਰ ਗੱਲ, ਉੱਥੇ ਚੁੱਪ ਕਰ ਜਾਂਦੇ ਨੇ। ਇਸ ਕਰਕੇ ਕਹਿੰਦੇ ਨੇ ਬਈ ਝੂਠ ਬੋਲਣ ਤੋਂ ਚੁੱਪ ਹੀ ਹੋਣਾ ਚੰਗਾ ਹੈ।
ਸ਼ਬਦ ਆਦਿਕ ਜੇ ਵਿਖਈ ਤਿਆਗਨ,
ਹੁਣ ਜਿਹੜੇ ਵਿਸ਼ੇ ਨੇ ਇਹਨਾਂ ਦਾ ਤਿਆਗ ਕਰਨਾ, ਸ਼ਬਦ ਆਦਿਕ, ਸ਼ਬਦ ਸਪਰਸ਼ ਰਸ ਰੂਪ ਗੰਧ, ਇਹਨਾਂ ਦਾ ਤਿਆਗ ਕਰਨਾ ਹੈ।
ਇੰਦ੍ਰੈ ਨਿਗ੍ਰਹਿ ਯਾ ਕੋ ਜੋਏ,
ਸੋ ਇਸ ਕਰਕੇ ਜਿਹੜਾ ਹੈ ਨਾ ਨਿਗ੍ਰਹਿ ਤੋਂ ਭਾਵ ਇੰਦਰੀਆਂ ਦਾ, ਸ਼ਬਦ ਆਦਿਕ ਵਿਸ਼ਿਆਂ ਨੂੰ ਤਿਆਗਣਾ, ਇਸ ਤਰੀਕੇ ਦੇ ਨਾਲ ਨਿਗ੍ਰਹਿ ਕਰਨਾ, ਇਹਨਾਂ ਨੂੰ ਰੋਕਣਾ ਉਸ ਪਾਸਿਓਂ।
ਦਇਆ ਭੂਤ ਪ੍ਰਾਣੀ ਸੰਗ ਵੈਰਨਾ,
ਭੂਤ ਤੋਂ ਭਾਵ ਇੱਥੇ ਹੁੰਦਾ ਪੰਜ ਭੂਤਕ ਪ੍ਰਾਣੀ ਜਿਹੜੇ ਸੰਸਾਰ ਦੇ ਅੰਦਰ ਨੇ ਭੂਤ ਪ੍ਰਾਣੀ, ਇਹਨਾਂ ਦੇ ਨਾਲ ਵੈਰ ਨਹੀਂ ਕਰਨਾ, ਦਇਆ ਰੱਖਣੀ। ਕਿਉਂਕਿ ਜਦੋਂ ਆਪਾਂ ਜੇ ਤਾਂ ਐਵੇਂ ਚੱਲਣਾ ਦੁਨੀਆਂ 'ਚ ਖਾਣਾ ਪੀਣਾ ਮੌਜਾਂ ਕਰਨੀਆਂ, ਫਿਰ ਤਾਂ ਕੋਈ ਇਹ ਰਾਹ ਦੀ ਲੋੜ ਹੀ ਨਹੀਂ ਹੈ। ਪਰ ਜਦੋਂ ਆਪਾਂ ਜੇ ਤਾਂ ਅਨਪੜ੍ਹ ਹੀ ਰਹਿਣਾ, ਫਿਰ ਤਾਂ ਕੋਈ ਵਰਦੀ ਦੀ ਲੋੜ ਨਹੀਂ ਹੈ, ਕੋਈ ਨਿਆਣੇ ਨੂੰ ਟਾਈ ਲਾਉਣ ਦੀ ਲੋੜ ਨਹੀਂ ਹੈ। ਜਾਂ ਜੀ ਕਰੇ 9-10 ਵਜੇ ਉੱਠੇ, ਚਾਹ ਪਾਣੀ ਪੀਵੇ, ਰੋਟੀ ਖਾ ਲਏ, ਨਹਾਉਣ ਦੀ ਲੋੜ ਨਹੀਂ, ਕਿਸੇ ਨੇ ਨਹੁੰ ਕੱਟਣ ਨੂੰ ਨਹੀਂ ਕਹਿਣਾ ਉਹਨੂੰ, ਕਿਸੇ ਨੇ ਉਹਨੂੰ ਇਹ ਨਹੀਂ ਕਹਿਣਾ ਵਰਦੀ ਨਹੀਂ ਪਾਈ, ਤੂੰ ਅੱਜ ਕੰਮ ਨਹੀਂ ਕਰਕੇ ਲਿਆਇਆ, ਕਿਉਂਕਿ ਉਹਨੂੰ ਤਾਂ ਅਨਪੜ੍ਹ ਰਹਿਣਾ। ਤਾਂ ਜਿਹਨੇ ਸਾਰੀ ਜ਼ਿੰਦਗੀ ਅਨਪੜ੍ਹ ਰਹਿਣਾ, ਉਹਨੂੰ ਤਾਂ ਕੋਈ ਲੋੜ ਨਹੀਂ ਹੈ ਕਿਤਾਬਾਂ ਚੱਕਣ ਦੀ, ਕੋਈ ਕੰਮ ਕਰਨ ਦੀ, ਕੋਈ ਪਾਲਣਾ ਕਰਨੀ, ਕੋਈ 18 ਘੰਟੇ ਬਹਿਣ ਦੀ ਲੋੜ ਨਹੀਂ। ਪਰ ਜਿਹਨੇ ਪੜ੍ਹਨਾ ਉਹਦੇ ਲਈ ਤਾਂ ਫਿਰ ਸਾਰੇ ਕਾਨੂੰਨ ਹੋਣਗੇ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤਾਂ ਤੁਸੀਂ ਭਗਤੀ ਕਰਨੀ ਹੈ, ਰੱਬ ਨੂੰ ਮਿਲਣਾ, ਮਨ ਦੀ ਇਕਾਗਰਤਾ ਚਾਹੁੰਦੇ ਹੋ, ਫਿਰ ਤਾਂ ਤੁਹਾਨੂੰ ਇਸ ਸਕੂਲ ਦੇ ਦਾਖਲੇ 'ਚ ਇਹ ਗੱਲਾਂ ਸਿੱਖਣੀਆਂ ਪੈਣਗੀਆਂ। ਅਤੇ ਜੇ ਤੁਸੀਂ ਬਿਲਕੁਲ ਹੀ ਚਾਹੁੰਦੇ ਹੋ ਕਿ ਜਿੱਥੇ ਮਰਜ਼ੀ ਭਾਵੇਂ ਨਰਕਾਂ ਨੂੰ ਚਲੇ ਜਾਈਏ, ਭਾਵੇਂ ਜੂਨੀਆਂ ਚਲੇ ਜਾਈਏ, ਫਿਰ ਇਹਨਾਂ ਗੱਲਾਂ ਨੂੰ ਸਿੱਖਣ ਦੀ ਕਹਿੰਦੇ ਲੋੜ ਨਹੀਂ ਹੈ ਭਾਈ। ਇਸ ਕਰਕੇ ਆਪਾਂ ਨੂੰ ਸਿਖਾਉਂਦੇ ਨੇ ਇਹ ਜਿਹੜੇ ਕੰਮ ਨੇ ਨਾ ਬੜੇ ਅੱਛੇ ਨੇ, ਦਇਆ ਕਰਨੀ ਹਰੇਕ ਦੇ ਉੱਤੇ, ਦਇਆ ਕਰਨੀ, ਕਿਸੇ ਨਾਲ ਵੈਰ ਨਾ ਕਰੋ ਜੇ ਭਗਤੀ ਕਰਨੀ ਹੈ।
ਹਰ ਜਿਵ ਬਿਨਾ ਕੁਟਲਤਾ ਜੁਏ,
ਹੁਣ ਇੱਕ ਹੈ ਅੱਗੇ ਇਹਦਾ ਅੰਗ ਆਰਜਵ, ਆਰਜਵ ਜਿਹੜਾ ਹੁੰਦਾ ਹੈ ਜੇ ਕੁਟਲਤਾ ਤੋਂ ਬਿਨਾ ਹੋਣਾ, ਮਨ ਦੇ ਅੰਦਰ ਕੁਟਲਤਾ ਨਾ ਰੱਖਣੀ, ਕਿਸੇ ਨਾਲ ਧੋਖਾ ਨਾ ਕਰਨਾ, ਇਤਿਆਦਿਕ ਜਿਹੜਾ ਕਰਮ ਕਰਨਾ, ਕਿਉਂਕਿ ਭਗਤੀ ਕੀ ਤੇ ਫਿਰ ਕੁਟਲਤਾ ਕੀ, ਇਹ ਦੋਨੋਂ ਗੱਲਾਂ ਦਾ ਮਿਲਾਪ ਨਹੀਂ ਹੈ।
ਦਾਖਣ ਵਿਵਹਾਰ ਮੈਂ ਚਾਤਰ,
ਸੋ ਇਸ ਤੋਂ ਅੱਗੇ ਆਉਂਦਾ ਜਿਹੜਾ ਦਾਖਣ, ਦਾਖਣ ਹੁੰਦਾ ਵਿਵਹਾਰਾਂ ਦੇ ਵਿੱਚ ਚਤਰ ਹੋਣਾ, ਇਸੇ ਤਰੀਕੇ ਦੇ ਨਾਲ फिर हठ का त्याग करना
आग्रह को त्यागन सोए।
आग्रह तो भाव हुंदा हठ। जिहड़ा हुंदा हठ दो प्रकार दा हुंदा। एक हुंदा हठ जिवें अड़के खड़ जे, भाई पानी विच खड़ गया अड़के, 12 साल मैं पानी च खड़ांगा नहीं तां मैनूं रब मिले। रब ऐ नहीं मिलदा, उठा लटक जा, सवाह मल लै। कोई ए हठ गलत प्रकार दे हठ। हठ योग सहज योग ते हठ योग दो प्रकार दा। इत्थे महाराज कहंदे ने जिवें कोई 12 साल पानी च खड़ा तपस्या करन। राजा जनक लंघ रहे सी, कहंदे वाह राजा बई किन्ने साल हो गए? कहंदे 11 साल पानी च खड़े नूं हो गए। कहंदे चंगा 1 साल दा फल मैं अपने कोलों दे दिंदा तैनूं, जा निकलिया बाहर। कहना मैं तां निकलदा। वह कहने भाई असीं कहने राजा जनक ब्रह्म ज्ञानी सन, कहने कोई लोड़ नहीं खड़न दी, पानी च आ जा बाहर। 3 वारी वचन कहा निकलिया ही ना। कहने चंगा फिर पानी च ही रह, हुण मगरमच्छ बनेगा पानी दा तू। ਉਹ ਵਿਚਾਰਾ ਫਿਰ ਰੋਣ ਲੱਗ ਪਿਆ, ਹੱਥ ਜੋੜੇ, ਕਹਿੰਦਾ ਮੈਥੋਂ ਗਲਤੀ ਹੋ ਗਈ। ਕਹਿੰਦੇ ਤੈਨੂੰ ਪਹਿਲਾਂ ਕਿਹਾ ਸੀ ਬਾਹਰ ਆ ਜਾ। ਕਹਿੰਦੇ ਮਹਾਰਾਜ ਹੁਣ ਮਗਰਮੱਛ ਤਾਂ ਬਣਾਂਗਾ ਹੀ ਬਣਾਂਗਾ, ਫਿਰ ਮੈਂ ਤਰਾਂਗਾ ਕਿਵੇਂ? ਕਹਿੰਦੇ ਹੁਣ ਪਾਣੀ ਚ ਹੀ ਰਹੇਗਾ ਕਿੰਨਾ ਚਿਰ ਤੂੰ? ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਉਣਗੇ ਨਾ, ਜਦ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਉਣਗੇ, ਉਦੋਂ ਇਹ ਜਿਹਨੂੰ ਆਪਾਂ ਸ੍ਰੀ ਲੰਕਾ ਕਹਿੰਦੇ ਹਾਂ, ਸੰਗਲਾ ਦੀਪ ਸੀ ਪੁਰਾਣ ਨਾਮ ਇਹਦਾ, ਕਹਿੰਦੇ ਸੰਗਲਾ ਦੀਪ ਦੇ ਕੋਲ ਤੇਰਾ ਵਾਸਾ ਹੋਵੇਗਾ, ਗੁਰੂ ਨਾਨਕ ਦੇਵ ਜੀ ਤੇਰੇ ਉੱਤੋਂ ਦੀ ਤੁਰ ਕੇ ਜਾਣਗੇ, ਨਾਲ ਉਹਨਾਂ ਦੇ ਸੰਗੀ ਸਾਥੀ ਹੋਣਗੇ। ਜਦੋਂ ਤੇਰੇ ਮੂੰਹ ਤੇ ਸਿਰ ਦੇ ਉੱਤੇ ਉਹਨਾਂ ਦੇ ਚਰਨ ਆ ਜਾਣਗੇ ਨਾ, ਉਦੋਂ ਤੈਨੂੰ ਸੋਝੀ ਹੋ ਆਵੇਗੀ। ਉਦੋਂ ਬੇਨਤੀ ਕਰ ਲਈ ਉਹਨਾਂ ਨੂੰ, ਉਹ ਤੈਨੂੰ ਤਾਰਨਗੇ। ਫਿਰ ਗੁਰੂ ਨਾਨਕ ਦੇਵ ਜੀ ਜਦ ਆਏ ਸੀ, ਜਦੋਂ ਸਿਰ ਦੇ ਉੱਪਰ ਚਰਨ ਪਹੁੰਚੇ, ਮਰਦਾਨਾ ਕਹਿੰਦਾ ਮਹਾਰਾਜ ਇਹ ਸਮੁੰਦਰ ਚ ਧਰਤੀ ਆ ਗਈ। ਨਹੀਂ ਕਹਿੰਦੇ ਮਰਦਾਨਿਆ, ਇਹ ਬਹੁਤ ਲੰਬਾ ਵੱਡਾ ਮਗਰਮੱਛ ਹੈ ਜਿਹਦੇ ਆਪਾਂ ਤੁਰੇ ਉੱਤੇ ਜਾ ਰਹੇ ਤੁਰੇ। ਉਸ ਵਕਤ ਕਹਿੰਦਾ ਮਹਾਰਾਜ ਹੁਣ ਮੇਰਾ ਭਲਾ ਕਰ ਦਿਓ ਜੀ, ਮੈਥੋਂ ਗਲਤੀ ਹੋ ਗਈ ਜੀ। ਮਹਾਰਾਜ ਕਹਿੰਦੇ ਹੁਣ ਤੇਰੀ 8 ਪਹਿਰ ਉਮਰ ਬਾਕੀ ਹੈ, 24 ਘੰਟੇ ਅਸੀਂ ਇਹਦੇ ਤੇਰੇ ਉੱਤੇ ਹੀ ਬੈਠਦੇ ਹਾਂ, ਬਸ ਤੂੰ 24 ਘੰਟੇ ਆਖੀ ਚੱਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਵਾਹਿਗੁਰੂ ਕਰੀ ਜਾ ਤੇ ਤੇਰਾ ਭਲਾ ਹੋ ਜਾਵੇਗਾ। ਇਉਂ ਮਹਾਰਾਜ ਨੇ ਉਹਦਾ ਭਲਾ ਕੀਤਾ। ਇਹ ਹੁੰਦਾ ਹੱਠ ਕਰਕੇ ਕੋਈ ਕੰਮ ਕਰਨਾ। ਬਾਕੀ ਇੱਕ ਹੁੰਦਾ ਹੱਠ ਜੇ ਸੁਖਮਨੀ ਸਾਹਿਬ ਦਾ ਇੱਕ ਪਾਠ ਕਰ ਲਿਆ, ਫਿਰ ਜੀ ਕੀਤਾ ਦੂਸਰਾ ਕਰ ਲਿਆ, ਤੀਸਰਾ ਕਰ ਲਿਆ, ਇਹਨੂੰ ਹੱਠ ਨਹੀਂ ਗਿਣਿਆ ਜਾਂਦਾ, ਇਹ ਭਗਤੀ ਦੀ ਲਾਈਨ ਆ ਜਾਂਦੀ ਹੈ। ਇਹ ਹੱਠ ਜੇ ਆਪਾਂ ਕਹੀਏ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ 12 ਸਾਲ, ਉਹਨਾਂ ਨੇ 1 ਦਿਨ ਵੀ ਨਾਗਾ ਨਹੀਂ ਪਾਇਆ, ਕੋਈ ਕਹੇਗਾ ਇਹ ਤਾਂ ਬੜਾ ਹੱਠ ਕੀਤਾ ਉਹਨਾਂ ਨੇ, ਇਹ ਨਹੀਂ ਹੱਠ, ਇਹ ਪ੍ਰੇਮ ਹੈ। ਹੱਠ ਇੱਕ ਵੱਖਰੀ ਚੀਜ਼ ਹੁੰਦੀ ਹੈ। ਇਹ ਹੱਠ ਕਰਨਾ ਉਹ ਹੁੰਦਾ ਜਿਵੇਂ ਸਿਮਰਨ ਤੋਂ ਬਿਨਾਂ ਕੋਈ ਕਰਮ ਕਾਂਡ ਕਰੀਏ ਆਪਾਂ, ਜਿਸ ਦੇ ਨਾਲ ਕਿ ਵਾਹਿਗੁਰੂ ਮਿਲ ਜਾਣ ਮੈਨੂੰ, ਪਰ ਵਾਹਿਗੁਰੂ ਪ੍ਰਾਪਤ ਨਹੀਂ ਹੁੰਦੇ ਸਿਮਰਨ ਤੋਂ ਬਿਨਾ।
ਮਨ ਤੇ ਕਰੈ ਨਾ ਦੰਭ ਕਮਾਵੈ, ਇੱਕ ਲਾਲਸ ਕਰ ਬੇ ਕਲਿਆਣ।
ਇੱਕ ਮਨ ਦੇ ਅੰਦਰ ਲਾਲਸਾ ਹੋਣੀ ਚਾਹੀਦੀ ਆ ਕਿ ਮੇਰਾ ਭਲਾ ਹੋ ਜੇ, ਮੇਰੀ ਕਲਿਆਣ ਹੋ ਜੇ। ਇਹ ਮਨ ਕਰਕੇ ਕਰੇ ਜੋ ਵੀ ਕਰਮ ਕਰਨਾ ਹੈ, ਦੰਭ ਨਾ ਕਮਾਵੇ। ਇੱਕ ਹੁੰਦਾ ਪਖੰਡ ਕਰਨਾ, ਉੱਤੋਂ ਹੋਰ ਵਿੱਚੋਂ ਹੋਰ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਇਸ ਕਰਕੇ ਕਹਿੰਦੇ ਨੇ ਕੋਈ ਵੀ ਜੇ ਭਾਈ ਕਰਮ ਕਰਨਾ ਉਹਨੂੰ ਮਨ ਕਰਕੇ ਕਮਾਓ।
ਪ੍ਰਾਰਬਦ ਕਰ ਪ੍ਰਾਪਤ ਹੋਏ ਜੋ ਤਿਸ ਕੋ ਵਰਤੈ ਆਨੰਦ ਮਾਨ।
ਹੁਣ ਜਿਹੜੀ ਚੀਜ਼ ਆਪਣੀ ਪ੍ਰਾਰਬਦ ਨਾਲ ਮਿਲੀ ਹੈ, ਪਿਛਲੇ ਜਨਮ ਚ ਕਿਹੜੇ ਮਾਨ ਕਰਮ ਕੀਤੇ ਨੇ, ਫਿਰ ਸੰਚਿਤ ਕਰਮ ਹੋਏ ਨੇ, ਫਿਰ ਪ੍ਰਾਰਬਦ ਬਣੀ ਹੈ, ਉਹੀ ਮਿਲਣਾ ਆਪਾਂ ਨੂੰ ਜੋ ਬੀਜਿਆ ਹੋਇਆ। ਉਹ ਜਿਹੜਾ ਵੀ ਪਦਾਰਥ ਮਿਲਦਾ ਹੈ ਉਹ ਜੇ ਭਗਤੀ ਕਰਨੀ ਹੈ, ਜੇ ਤਾਂ ਐਵੇਂ ਹੀ ਰੱਬ ਨਾਲ ਰੋਜ਼ ਹੀ ਝਗੜਾ ਰੱਖਣਾ, ਮੈਨੂੰ ਦਿੱਤਾ ਨਹੀਂ, ਮੈਨੂੰ ਆਹ ਨਹੀਂ ਦਿੱਤਾ, ਕਾਹਦਾ ਰੱਬ ਹੈ, ਕਾਹਦਾ ਮਹਾਰਾਜ ਹੈ, 100 ਗੱਲਾਂ ਬੋਲਣੀਆਂ, ਉਹ ਤਾਂ ਚੰਗੀ ਗੱਲ ਨਹੀਂ। ਜੇ ਤਾਂ ਭਗਤੀ ਕਰਨੀ ਹੈ ਕਹਿੰਦੇ, ਫੇਰ ਤਾਂ ਜਿਹਾ ਜਿਹਾ ਮਿਲਿਆ ਹੈ ਪਰਾਲਬਧ ਮੁਤਾਬਕ ਤੁਧ ਭਾਵ ਹੈ ਅੱਧੀ ਪ੍ਰਵਾਨ, ਫਿਰ ਤਾਂ ਅੱਧੀ ਰੋਟੀ ਠੀਕ ਹੈ। ਇਸ ਕਰਕੇ ਹੈ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਣਾ ਜਿਹੜਾ ਹੈ, ਇਹ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ।
ਫੇਰ ਪਦਾਰਥ ਅਪਰਨ ਕੇ ਠੇਗ ਮੈਂ ਮੱਥਰ ਕੋ ਕਰੋ ਸੁਜਾਨ।
ਮਹਾਰਾਜ ਕਹਿੰਦੇ ਸੁਜਾਨ ਤੋਂ ਭਾਵ ਹੈ ਸਿਆਣਿਓ, ਇਹ ਗੁਰਸਿੱਖੋ, ਇਹ ਭਾਈ ਤੁਸੀਂ ਕਹਿੰਦੇ ਮਨ ਨਹੀਂ ਟਿਕਦਾ, ਭਗਤੀ ਕਰਨੀ ਹੈ ਮਨ ਦੀ ਸ਼ੁੱਧੀ ਵਾਸਤੇ, ਫਿਰ ਇਉਂ ਕਰੋ ਕਿਸੇ ਦੇ ਕੋਲ ਪਦਾਰਥ ਦੇਖ ਕੇ ਉਹਦੇ ਨਾਲ ਈਰਖਾ ਨਾ ਕਰੋ ਵੀ ਇਹਦੇ ਕੋਲ ਇੰਨੇ ਪਦਾਰਥ ਕਿਵੇਂ ਆ ਗਏ, ਇਹ ਉੱਚਾ ਕਿਉਂ ਉੱਠ ਗਿਆ ਮੇਰੇ ਨਾਲੋਂ, ਐਸਾ ਕਰਮ ਨਾ ਕਰੋ।
ਆਜ ਤੱਕ ਜੋ ਗ੍ਰੰਥ ਮੁਕਤ ਦੇ ਤਿਨ ਮੈਂ ਵਿਸ਼ਵਾਸੀ ਮਨ ਜਾਨ।
ਹੁਣ ਜਿਹੜੇ ਗ੍ਰੰਥ ਨੇ ਨਾ ਉਹ ਗ੍ਰੰਥ ਆਸਤਕ ਜਿਹੜੇ ਗ੍ਰੰਥ ਮੁਕਤੀ ਦੇ ਦੇਣ ਵਾਲੇ ਨੇ ਉਹਨਾਂ ਦੇ ਵਿੱਚ ਮਨ ਦਾ ਸਿਦਕ ਹੋਣਾ ਚਾਹੀਦਾ ਹੈ, ਇਸ ਕਰਕੇ ਉਹਨਾਂ ਨੂੰ ਵਿਸ਼ਵਾਸ ਨਾਲ ਪੜ੍ਹੇ ਕਮਾਵੇ। ਜਿਹੜੇ ਗ੍ਰੰਥ ਤੁਹਾਨੂੰ ਆਸਤਕ ਬਣਾਉਂਦੇ ਨੇ, ਜਿਹੜੀਆਂ ਚੀਜ਼ਾਂ ਆਸਤਕ ਬਣਾਉਂਦੀਆਂ ਨੇ ਉਹਨਾਂ ਨੂੰ ਹੀ ਪੜ੍ਹੇ।
ਕੋਮਲਤਾ ਕੋ ਕਹੈ ਮਾਰਗਵ ਔਰ ਨਿਸ਼ਕਰੋਧ ਖਿਮਾ ਇਸ ਨਾਮ।
ਇਹਨੇ ਮਾਰਦਵ ਹੈ ਇਸ ਤੋਂ ਅੱਗੇ, ਇਹ ਜਿਹੜਾ ਹੈ ਕੋਮਲਤਾ ਜਿਹੜੀ ਹੁੰਦੀ ਮਨ ਦੇ ਅੰਦਰ, ਮਾਰਦਵ ਮਨ ਦੇ ਅੰਦਰ ਕੋਮਲਤਾ ਹੋਣੀ, ਦ੍ਰਵੀ ਭੂਤ ਹੋਣਾ ਮਨ ਨੇ, ਬਹੁਤ ਹਿਰਦਾ ਦ੍ਰਵੀ ਭੂਤ ਹੋਣਾ, ਕੋਮਲਤਾ ਵਾਲਾ ਹੋਣਾ, ਇਹ ਹੋਣਾ ਚਾਹੀਦਾ ਜੀਵ ਦਾ ਭਗਤੀ ਦੇ ਵਿੱਚ। ਇਸੇ ਪ੍ਰਕਾਰ ਔਰ ਨਿਸ਼ਕਰੋਧ ਮਨ ਦੇ ਵਿੱਚ ਗੁੱਸਾ ਨਹੀਂ ਹੋਣਾ ਚਾਹੀਦਾ। ਛਿਮਾ ਇਹਦਾ ਨਾਮ ਹੈ, ਜੇ ਛਿਮਾ ਕਰਦੀ ਹੈ ਦੂਜੇ ਨੂੰ, ਇਹ ਮਹਾਰਾਜ ਕਹਿੰਦੇ ਇੱਕ ਤਾਂ ਦਇਆ ਕਰਨੀ, ਇਹ ਰੱਬ ਦਾ ਗੁਣ ਹੈ। ਜਿਹੜਾ ਬੰਦਾ ਦਿਆਲੂ ਹੁੰਦਾ ਵਾਹਿਗੁਰੂ ਦਾ ਰੂਪ ਬਣ ਜਾਂਦਾ। ਰਹਿਬਾ ਨਾਮੇ ਲੜਕੀ ਨੇ, ਸੋ ਛੋਟੇ ਛੋਟੇ ਕੁੱਤੀ ਦੇ ਬੱਚੇ ਸਨ, ਪਿਆਸੇ ਮਰ ਰਹੇ ਸਨ, ਪਾਣੀ ਪਿਆਇਆ, ਮੱਕਾ ਸੱਟ ਕੇ ਉਹਦੀ ਜ਼ਿਆਰਤ ਕਰਨ ਆਇਆ। ਦਇਆ ਦੇ ਕੰਮ ਨੇ ਸਾਰੇ, ਤੇ ਫਿਰ ਇਹਦੇ ਨਾਲ ਨਾਲ ਜਿਹੜਾ ਕਿਸੇ ਨੂੰ ਮਾਫ ਕਰ ਦੇਣਾ ਹੈ, ਇਹ ਸਾਰਿਆਂ ਨਾਲੋਂ ਵੱਡੀ ਗੱਲ ਹੈ। ਸੋ ਜਿਵੇਂ ਬਚਨ ਫਰਮਾਇਆ ਹੈ, ਬਹੁਤ ਸਾਰੇ ਐਸੇ ਲੋਕ ਨੇ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ।
ਰਾਜੇ ਤਮ ਗੁਣ ਬਿਨ ਅੰਤ ਕਰਨ ਭਾਵ ਸ਼ੁੱਧ ਭਾਖੇ ਅਬਰਾਮ।
ਇਹ ਬਾਰਵਾਂ ਦੱਸਦੇ ਨੇ ਯਮ ਦਾ ਬਾਰਵਾਂ ਹਿੱਸਾ, ਮਨ ਨੂੰ ਸ਼ੁੱਧ ਰੱਖਣਾ ਅੰਤਸ਼ਕਰਨ ਨੂੰ ਰਜੋ ਗੁਣ ਤੋਂ, ਰਾਜਸੀ ਕੰਮਾਂ ਤੋਂ। ਭਗਤੀ ਕਰਨੀ ਆਪਾਂ ਨੇ, ਆਪਾਂ ਕੀ ਲੈਣਾ ਰਾਜਸੀ ਕੰਮਾਂ ਤੋਂ, ਉਧਰ ਨਹੀਂ ਜਾਈਦਾ। ਫਿਰ ਜੇ ਭਗਤੀ ਕਰਨੀ ਹੋਵੇ ਫਿਰ ਰਜੋ ਗੁਣੀ ਨਹੀਂ ਬਣੀਦਾ ਹੈ, ਤਮੋ ਗੁਣੀ ਨਹੀਂ ਬਣੀਦਾ। ਆਪਾਂ ਕੀ ਲੈਣਾ, ਉਹ ਜਿਹੜੇ ਮਾੜੇ ਲੋਕ ਖਾਂਦੇ ਪੀਂਦੇ ਬੋਲਦੇ ਰੌਲੇ ਝਗੜੇ, ਆ ਫੈਸ਼ਨ ਪ੍ਰਸਤੀ ਹੈ, ਇਹ ਤਮੋ ਗੁਣੀ ਚ ਆ ਜਾਂਦਾ ਹੈ। ਇਹਦੇ ਨਾਲ ਨਾਲ ਜਿਹੜੇ ਹੁੰਦੇ ਨੇ ਫਿਰ ਸ਼ੁੱਧ ਜਿਹੜਾ ਹੁੰਦਾ ਦੂਸਰਾ ਸਤੋ ਗੁਣ, ਸਤੋ ਗੁਣ ਤੋਂ ਵੀ ਉੱਤੇ ਜਾਣਾ ਪੈਂਦਾ, ਕਿਉਂਕਿ ਸਤੋ ਗੁਣ ਵਿੱਚ ਵੀ ਇੱਕ ਪ੍ਰਕਾਰ ਦਾ ਫਸਣਾ ਹੀ ਹੋ ਜਾਂਦਾ। ਕੱਪੜਿਆਂ ਵਾਲੀ ਦੇਖੀ, ਚਿੱਟੇ ਕੱਪੜੇ ਨੇ ਮੇਰੇ, ਉਹ ਕੋਈ ਕੋਲ ਦੀ ਲੰਘ ਗਿਆ ਨਾਲ ਟੱਚ ਕਰ ਗਿਆ, ਉਹ ਮੇਰੇ ਤਾਂ ਕੱਪੜੇ ਹੀ ਖਰਾਬ ਹੋ ਗਏ, ਫਿਰ ਧੋਣ ਲੱਗ ਜਾਂਦਾ। ਫਿਰ ਹੋਰ ਕਈ ਪ੍ਰਕਾਰ ਦੇ ਇਹੋ ਜਿਹੇ ਕਰਮ ਕਰਨੇ, ਸਤੋ ਗੁਣੀ ਹੋਣਾ, ਇਹ ਵੀ ਥੋੜਾ ਥੋੜਾ ਕਰਮ ਖਰਾਬ ਹੀ ਕਰਦਾ। ਇਸ ਕਰਕੇ ਇਹਨਾਂ ਤਿੰਨਾਂ ਤੋਂ ਉੱਤੇ ਹੋ ਕੇ ਚੱਲੇ ਰਾਜ ਕੰਮ ਗੁਣ ਜਿਹੜੇ ਨੇ, ਇਹ ਅੰਤਸਕਰਨ ਤੋਂ ਭਾਵ, ਭਾਵ ਸ਼ੁੱਧ ਇਹਦਾ ਅੱਖਰ ਹੈ ਬਾਰਵਾਂ, ਭਾਵ ਸ਼ੁੱਧ ਇਹਦਾ ਨਾਮ ਹੈ, ਭਾਖ ਹੈ ਅਬਰਾਮ। ਚੰਗੇ ਬੰਦੇ ਸਿਆਣੇ ਨੂੰ ਭਾਵ ਸ਼ੁੱਧ ਕਹਿੰਦੇ ਨੇ, ਸ਼ੁੱਧ ਭਾਵ ਵਾਲਾ ਹੋ ਕੇ ਰਜੋ ਤਮੋ ਤੋਂ ਦੂਰ ਰਹੇ, ਸਤੋ ਚ ਵਰਤੇ, ਸਤੋ ਚ ਇਉਂ ਵਰਤੇ ਕਿ ਸਤੋ ਦੀ ਪਕੜ ਵਿੱਚ ਨਾ ਰਹੇ। ਇਹ ਨਾ ਹੋਵੇ ਕਿ ਸਤੋ ਵਿੱਚ ਹੀ ਦੇਖੋ ਜੀ ਅਸੀਂ ਸਵੇਰੇ ਉੱਠ ਕੇ ਨਹਾਉਂਦੇ ਹਾਂ ਜੀ, ਕੱਪੜੇ ਸਾਫ਼ ਪਾਉਂਦੇ ਹਾਂ ਜੀ, ਸਾਡਾ ਮਨ ਸਾਫ਼ ਹੈ, ਇਹ ਸਤੋ ਗੁਣ ਚ ਫਸੇ ਰਹਿਣਾ। ਦੇਖੋ ਜੀ ਅਸੀਂ ਤਾਂ ਕੁਛ ਨਹੀਂ ਖਾਂਦੇ ਹੈਗੇ, ਆ ਮੀਟ ਸ਼ਰਾਬ ਅੰਡਾ ਨਹੀਂ ਵਰਦੇ, ਅਸੀਂ ਤਾਂ ਚਾਹ ਵੀ ਨਹੀਂ ਪੀਂਦੇ ਜੀ, ਐਂ ਨਹੀਂ, ਅਸੀਂ ਤਾਂ ਤੈਨੂੰ ਐਂ ਪੁੱਛਦੇ ਤੂੰ ਪਾਠ ਕਿੰਨਾ ਕਰਦਾ। ਉਹ ਦੇਖੋ ਜੀ ਪਾਠ ਨੂੰ ਤਾਂ ਟਾਈਮ ਹੀ ਲੱਗਦਾ ਜੀ, ਇਹ ਸਤੋ ਗੁਣੀ ਨੇ। ਉਹ ਮਹਾਰਾਜ ਕਹਿੰਦੇ ਇਕੱਲਾ ਸਤੋ ਗੁਣੀ ਨਾ ਰੱਖੀ ਜਾਈ, ਕਿਤੇ ਕਿਤੇ ਨਾਮ ਜਪਈ ਨਾ, ਬਾਣੀ ਪੜ੍ਹੀ ਨਾ, ਤੋ ਤੂੰ ਹੀ ਲੋਕਾਂ ਨੂੰ ਐਂ ਕਹੇ। ਦੇਖੋ ਜਿਸ ਤਾਂ ਸਵੇਰੇ ਉੱਠ ਕੇ ਨਹਾਉਂਦੇ ਹਾਂ, ਅਸੀਂ ਇਕੱਲੇ ਨਹਾਉਣ ਤੋਂ ਕੀ ਲੈਣਾ। ਮਹਾਰਾਜ ਕਹਿੰਦੇ ਕਾਲ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ ਕਰਕੇ ਸਿਮਰਨ ਵੀ ਕਰਨਾ ਬੜਾ ਜ਼ਰੂਰੀ ਹੈ।
ਪਰ ਕੋ ਪੀਰ ਨਾ ਦੇ ਬਚ ਕ੍ਰਮ ਤੇ ਨਾਮ ਅਹਿੰਸਾ ਲਕ ਸੁਖ ਧਾਮ।
ਇਹ ਸਾਰਿਆਂ ਨਾਲੋਂ ਵੱਡਾ ਸੁੱਖਾਂ ਦਾ ਘਰ ਹੈ ਕਿਹੜਾ? ਪਰ ਕੋ ਪੀਰ ਨਾ ਦੇ, ਪਰਾਏ ਬੰਦੇ ਨੂੰ ਪੀੜਾ ਨਾ ਦੇਵੇ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਇਹ ਤਿੰਨ ਪ੍ਰਕਾਰ ਦੀ ਹਿੰਸਾ ਹੈ। ਇੱਥੇ ਵਿਸਥਾਰ ਥੋੜਾ ਥੋੜਾ ਲਿਖਿਆ ਕਵੀ ਜੀ ਨੇ। ਇਹ ਕਈ ਵਾਰੀ ਵਿਸਥਾਰ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਵਿੱਚ ਵੀ ਆਇਆ ਇਹਨਾਂ ਦਾ, ਉੱਥੇ ਕਾਫੀ ਖੁੱਲ੍ਹ ਕੇ ਲਿਖਿਆ, ਤਾਂਹੀਓ ਇੱਥੇ ਘਟਾ ਦਿੱਤਾ ਉਹਨਾਂ ਨੇ। ਜਦੋਂ ਆਪਾਂ ਫਿਰ ਉੱਥੇ ਪਹੁੰਚ ਜਾਵਾਂਗੇ, ਉੱਥੇ ਚੱਲ ਕੇ ਇੱਕ ਵਾਰ ਫਿਰ ਦਰਸ਼ਨ ਕਰਾਂਗੇ ਇਹਨਾਂ ਦੇ। ਕਹਿੰਦੇ ਨੇ ਅਹਿੰਸਾ ਜਿਹੜੀ ਹੈ ਨਾ, ਅਹਿੰਸਾ ਭਾਵ ਕਿਸੇ ਨੂੰ ਇੱਕ ਤਾਂ ਹੁੰਦਾ ਇਕੱਲਾ ਜੀਵ ਨਹੀਂ ਮਾਰਨੇ, ਭਾਵ ਮਤਲਬ ਕਿ ਮਨ ਕਰਕੇ ਕਿਸੇ ਨੂੰ ਦਿਖਾਉਣਾ, ਐਵੇਂ ਦੁਖੀ ਕਰੀ ਜਾਣਾ, ਬੋਲ ਬਾਣੀ ਨਾਲ ਕਿਸੇ ਦਾ ਹਿਰਦਾ ਦਿਖਾਉਣਾ, ਉਹ ਸਰੀਰ ਕਰਕੇ ਕਿਸੇ ਦੇ ਸੱਟ ਮਾਰ ਦੇਣੀ, ਜਾਂ ਮਨ ਕਰਕੇ ਕਿਸੇ ਦਾ ਮਾੜਾ ਚਿਤਵਣਾ, ਇਹ ਵੀ ਹਿੰਸਾ ਹੋ ਗਈ। ਮਨ ਚ ਸੋਚਣਾ ਮੈਂ ਵੜਦਿਆਂ ਗਲ ਵੜਦਿਆਂ ਤਾਂ ਮਾਰ ਦਿਆਂ, ਮੈਨੂੰ ਬੱਚੇ ਨੂੰ ਖਾ ਜਾਂ, ਇਹ ਗੱਲਾਂ ਜਿਹੜੀਆਂ ਕਰਨੀਆਂ, ਮਨ ਕਰਕੇ ਹਿੰਸਕ ਹੋ ਗਿਆ ਬੰਦਾ। ਇਹਦਾ ਮਤਲਬ ਇਹ ਬੋਲ ਬਾਣੀ ਦੁਆਰਾ ਵੀ ਹਿੰਸਕ ਰੂਪ ਨੂੰ ਬਾਹਰ ਦਿਖਾਵੇਗਾ, ਲੱਗਦਾ ਕਚੀਚੀਆਂ ਜੇ ਲੈਂਦਾ ਜਿਹੜਾ, ਥੋੜੀ ਦੇਰ ਬਾਅਦ ਫਿਰ ਆ ਕੇ ਬੋਲਣ ਲੱਗ ਗਿਆ ਉੱਚੀ ਉੱਚੀ, ਤੈਨੂੰ ਮਾਰ ਦਿਆਂਗਾ, ਵੜ ਦਿਆਂਗਾ ਕਰਨ ਲੱਗ ਗਿਆ। ਫਿਰ ਉਹਨੇ ਦੋ ਪ੍ਰਕਾਰ ਦੀ ਹਿੰਸਾ ਤਾਂ ਕਰ ਲਈ, ਫਿਰ ਇੰਨਾ ਗੁੱਸਾ ਆਇਆ, ਹੁਣ ਡੰਡਾ ਚੁੱਕ ਲਿਆ ਜਾਂ ਕੁਹਾੜਾ ਚੁੱਕ ਲਿਆ, ਫਿਰ ਹੱਥ ਨਾਲ ਬੰਦਾ ਹੀ ਮਾਰ ਦਿੱਤਾ। ਇਹ ਮਹਾਰਾਜ ਕਹਿੰਦੇ ਇਹ ਜਿਹੜੀ ਤਿੰਨ ਪ੍ਰਕਾਰ ਦੀ ਹਿੰਸਾ, ਦੱਸੋ ਭਗਤੀ ਜਿਹਨੂੰ ਥਾਂ ਨਹੀਂ ਗਾ, ਨਾ ਤਾਂ ਹੁਣ ਆਪਾਂ ਮਨ ਕਰਕੇ ਕਿਸੇ ਦਾ ਮਾੜਾ ਸੋਚਣਾ, ਨਾ ਜ਼ੁਬਾਨ ਨਾਲ ਕਿਸੇ ਨੂੰ ਮਾੜਾ ਕਹਿਣਾ, ਇਹ ਗੁਰਬਾਣੀ ਅੰਦਰ ਸਾਰਾ ਕੁਛ ਹੀ ਹੈ। ਮਹਾਰਾਜ ਨੇ ਕਿਹਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾ ਹੀ ਭਾਈ ਕਿਸੇ ਨੂੰ ਮਾਰਨਾ, ਮਾੜਾ ਕਰਮ ਨਹੀਂ ਕਰਨਾ। ਐਸਾ
ਬ੍ਰਹਮਚਰਜ ਸੋ ਅਸ਼ਟ ਪ੍ਰਕਾਰ ਮੈਥਨ ਤਿਆਗਨ ਹੈ ਨਿਸ਼ਕਾਮ।
ਹੁਣ ਇਹ ਜਿਹੜੀਆਂ ਚੀਜ਼ਾਂ ਨੇ, ਖਾਸ ਕਰਕੇ ਜਿਹਨੇ ਬਹੁਤ ਜੋਗ ਕਮਾਉਣਾ ਅਥਵਾ ਬਿਹੰਗਮ ਰਹਿਣਾ ਹੋਵੇ, ਸਮਾਧੀ ਲਾਉਣੀ ਹੋਵੇ, ਭਗਤੀ ਵਿੱਚ ਲੀਨ ਹੋਣਾ ਹੋਵੇ, ਕਲਯੁਗ ਚ ਇਹ ਕੰਮ ਤਾਂ ਔਖਾ ਹੈ। ਅੱਠ ਅੰਗਾਂ ਕਰਕੇ ਜਤੀ ਰਹਿਣਾ, ਬ੍ਰਹਮਚਰਜ ਨੂੰ ਧਾਰਨ ਕਰਨਾ, ਵਿਸ਼ੇ ਵਿਕਾਰਾਂ ਦਾ ਤਿਆਗ ਕਰਨਾ, ਨਿਸ਼ਕਾਮ ਹੋ ਕੇ ਰਹਿਣਾ ਵਿਸ਼ਿਆਂ ਤੋਂ, ਇਹ ਕਹਿੰਦੇ ਨੇ ਅੱਠ ਪ੍ਰਕਾਰ ਦੇ ਨਾਲ ਹੈ। ਇਹਨਾਂ ਦੇ ਅੱਗੇ ਹਿੱਸੇ ਦੱਸਦੇ ਨੇ।
ਸਿਮਰਨ ਸ਼ਰਵਣ ਕੇਲ ਅਰ ਦੇਖਣ ਗੋਏ ਆਖਣ ਸੰਕਲਪ ਸੁਕੀਨ।
ਹੁਣ ਜੋਗੀਆਂ ਨੂੰ ਵੀ ਕਹਿੰਦੇ ਨੇ, ਭਗਤਾਂ ਨੂੰ ਵੀ ਕਹਿੰਦੇ ਨੇ, ਬ੍ਰਹਮਚਰਜੀਆਂ ਨੂੰ ਵੀ ਕਹਿੰਦੇ ਨੇ, ਸਾਰਿਆਂ ਲਈ ਹੈ, ਗੁਰਸਿੱਖਾਂ ਲਈ ਵੀ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾ ਦਿੱਤਾ ਵੀ ਸਿਮਰਨ, ਇੱਥੇ ਜਿਹੜਾ ਸਿਮਰਨ ਅੱਖਰ ਹੈ ਯਾਦ ਕਰਨਾ, ਪਰ ਇਸਤਰੀ ਨੂੰ ਯਾਦ ਕਰਨਾ, ਉਹਦੀਆਂ ਫਿਰ ਗੱਲਾਂ ਸੁਣਨੀਆਂ, ਇਤਿਆਦਿਕ ਫਿਰ ਜਿਹੜੇ ਕਰਮ ਨੇ, ਔਰ ਦੇਖਣਾ, ਇਸੇ ਪ੍ਰਕਾਰ ਸੋਚਣਾ, ਫਿਰ ਜਾ ਕਰਕੇ ਇਕਾਂਤ ਵਿੱਚ ਗੱਲਾਂ ਕਰਨੀਆਂ, ਸੰਕਲਪ ਕਰਨਾ ਮਾੜੇ ਕੰਮ ਦਾ, ਮਾੜਾ ਕਰਮ ਕਰਨਾ, ਇਹ ਅੱਠ ਅੰਗਾਂ ਕਰਕੇ ਜਤੀ ਰਿਹਾ ਨਹੀਂ ਜਾਂਦਾ ਕਿਸੇ ਤੋਂ, ਕਿਉਂਕਿ ਉਹ ਤਾਂ ਟੀਵੀ ਹੋਈ ਸਾਰੀ ਚੀਜ਼ ਮੁਕਾ ਦਿੰਦਾ, ਇਕੱਲਾ ਟੀਵੀ ਹੋਈ ਅੱਠ ਅੰਗ ਉਡਾ ਦਿੰਦਾ ਆਪਣੇ, ਉੱਥੇ ਕਾਹਦੀ ਸਿਸਟਮ ਰਹੇਗੀ, ਜਾਂ ਉੱਥੇ ਕਾਹਦਾ ਸਾਡੇ ਕੋਲ ਜਾਤ ਹੈ। ਰਹਿੰਦੀ ਖੁੰਦੀ ਕਸਰ ਅਖਬਾਰਾਂ ਵਾਲੇ ਕੱਢ ਦਿੰਦੇ ਨੇ, ਉਹ ਜਿਹੜੇ ਅਖਬਾਰਾਂ ਚ ਗੰਦੇ ਮੈਗਜ਼ੀਨ ਆਉਂਦੇ ਨੇ, ਉੱਥੇ ਇਸੇ ਕਰਕੇ ਜਾਂ ਮਹਾਂਪੁਰਸ਼ਾਂ ਕੋਲ ਰਹਿੰਦੇ ਸੀ, ਅਖਬਾਰ ਲਾਇਆ ਹੀ ਨਹੀਂ ਸੀ ਕਦੇ, ਪਤਾ ਹੀ ਨਹੀਂ ਸੀ, ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਆਉਂਦੇ ਕਿ ਅੱਜ ਤਰੀਕ ਕਿਹੜੀ ਹੈ, ਨਾ ਗੁੱਟ ਤੇ ਘੜੀ ਲਾਉਣ ਦਿੰਦੇ ਸੀ। ਕਹਿੰਦੇ ਫਿਰ ਐਵੇਂ ਘੜੀ ਵੱਲ ਹੀ ਦੇਖੀ ਜਾਓਗੇ, ਘੜੀ ਨਾਲ ਟੌਰ ਜਿਹਾ ਬਣਾਓਗੇ ਆਪਣਾ, ਘੜੀ ਵੀ ਨਹੀਂ ਲਾਉਣੀ, ਨਾ ਟੈਰੀਕੋਟ ਦੇ ਕੱਪੜੇ ਪਾਉਣ ਦਿੰਦੇ ਸੀ। ਕਹਿੰਦੇ ਇਹ ਵੀ ਧਿਆਨ ਹੋ ਜਾਂਦਾ ਵੀ ਕੱਪੜੇ ਮੇਰੇ ਬੜੇ ਵਧੀਆ ਪਾਏ, ਖੱਦਰ ਪਾਓ, ਉਹ ਖੱਦਰ ਪਵਾ ਕੇ ਰੱਖਦੇ ਸੀ। ਇਹਦੇ ਨਾਲ ਇਹੀ ਗੱਲਾਂ ਦਾ ਧਿਆਨ ਦੇਖਣਾ ਹੁੰਦਾ, ਟੀਵੀ ਨਹੀਂ ਦੇਖਣਾ, ਗੱਲਾਂ ਨਹੀਂ ਕਰਨੀਆਂ, ਰੇਡੀਓ ਨਹੀਂ ਸੁਣਨਾ, ਅਖਬਾਰ ਨਹੀਂ ਪੜ੍ਹਨਾ। ਹੁਣ ਤੁਸੀਂ ਉਹ ਸਾਡੇ ਤੇ ਬੈਨ ਲਾ ਤਾ, ਬੈਨ ਨਹੀਂ ਲਾਇਆ, ਉਹ ਜਿਹੜਾ ਪਰਚਾ ਜਿਹਾ ਹੁੰਦਾ ਜੇ ਖਬਰਾਂ ਹੀ ਪੜ੍ਹਨੀਆਂ, ਉਹ ਜਿਹੜਾ ਗੰਦਾ ਜਿਹਾ ਇੱਕ ਪਰਚਾ ਨਾਲ ਭੇਜਦੇ ਨੇ, ਉਹ ਪਾੜ ਕੇ ਪਹਿਲਾਂ ਹੀ ਡਸਟਬਿਨ 'ਚ ਪਾ ਦਿਓ।